ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ हमारे ठाकुर प्रतपालक नायक खसम हमारे निमक निमक तुम ही प्रतपालो हम बारक तुमरे तारे जेवा एक कवन गुण कही है बेशुमार बेअंत स्वामी तेरो अंत न किन्हीं लही है रख रखन खार दे नंक करके बोले जी रखो रखन खार दे नंक करके बोले जी हमारे खंडो अनक विधि तुम जावो हम अज्ञान अल्प मत थोरी तुम अपन बिरद रखावो तुमरी शरण तुम्हारी आता तुम ही तजन टुहेले रखो रखण हार दयाला नानक करके गोले देही रोग लगे न कोई जे तू भला मंगे बुरियां दा रोग लगे न कोई भला मंगे बुरियां दा Thank you. मंगे ना कोई, भला मंगे बुरियां दा ते ही रोज लगे ना कोई, जे भला मंगे बुरियां दा
ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ ਫਰੀਦਾ ਜੋ ਤੈ ਮਰਨ ਮੁੱਕੀਆਂ ਤਿੰਨਾਂ ਨਾ ਮਾਰੀ ਘੁੰਮ ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦ ਵਿੱਚ ਬੈਠੀ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੀ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ ਰਿਹਾ ਤਾਂ ਤੇ ਆਓ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਾਈਏ ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆਂ 'ਤੇ ਸੰਸਾਰ 'ਤੇ ਕੀ ਕਰਨ ਵਾਸਤੇ ਆਏ ਹਾਂ ਕਰ ਕੀ ਰਹੇ ਹਾਂ ਸਾਨੂੰ ਕਰਨਾ ਕੀ ਚਾਹੀਦਾ ਹੈ ਸੱਸ 1,84,00,000 ਜੋਨੀਆਂ ਦਾ ਬਾਦਸ਼ਾਹ 1,84,00,000 ਜੋਨੀਆਂ ਦੀ ਸਰਦਾਰ ਯੋਨੀ ਇਹ ਮਨੁੱਖਾ ਜਨਮ ਇਸ ਜੀਵ ਨੂੰ ਇਸ ਬੰਦੇ ਨੂੰ ਬਹੁਤ ਲੰਬੇ ਹਰਸੇ ਤੋਂ ਬਾਅਦ ਪ੍ਰਾਪਤ ਹੋਇਆ ਇਸ ਮਾਨਵਤਨ ਦਾ ਪ੍ਰਯੋਜਨ ਇਸ ਮਾਨਵਤਨ ਦਾ ਉਦੇਸ਼ ਮੁੱਦਾ ਕਹਿ ਲਓ ਏਮ ਆਫ ਲਾਈਫ ਕਹਿ ਲਓ ਮਾਨਵਤਨ ਧਾਰਨ ਕਰਕੇ ਮਨੁੱਖਾ ਦੇ ਵਿੱਚ ਆ ਕਰਕੇ ਸਿਰ ਤੇ ਸਿਰ ਵਹਿਰੂ ਪਰਮੇਸ਼ਰ ਦਾ ਭਜਨ ਹੈ, ਵਹਿਰੂ ਦਾ ਨਾਮ ਹੈ, ਵਹਿਰੂ ਦਾ ਸਿਮਰਨ ਹੈ। ਗੁਰੂ ਕੀ ਸੰਗਤ, ਅਸੀਂ ਇੱਥੇ ਰਹਿਣ ਵਾਸਤੇ ਨਹੀਂ ਆਏ, ਇੱਥੇ ਬਹਿਣ ਵਾਸਤੇ ਨਹੀਂ ਆਏ। ਜੇਕਰ ਵਿਚਾਰ ਕਰਕੇ ਵੇਖਿਆ ਜਾਏ, ਇਹ ਜੋ ਸਾਡਾ ਜਿਸਮ ਹੈ, ਦੇਹ ਹੈ, ਇਹ ਸਰੀਰ ਹੈ, ਇਹ ਜਨਮ ਧਾਰਨ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਨਹੀਂ ਸੀ, ਇਹ ਮਰਨ ਤੋਂ ਬਾਅਦ ਵੀ ਸਾਡੇ ਕੋਲ ਨਹੀਂ ਰਹਿਣਾ। ਵੈਸੇ ਵੀ ਅਸੀਂ ਇਸ ਸਰੀਰ ਨੂੰ ਰੱਖ ਨਹੀਂ ਸਕਦੇ, ਅਸੀਂ ਆਪਣਾ ਬਚਪਨ ਆਪਣੇ ਕੋਲ ਨਹੀਂ ਰੱਖ ਸਕੇ। ਬਚਪਨ ਦਾ ਸਮਾਂ ਇਸ ਤਰ੍ਹਾਂ ਗੁਜ਼ਰ ਜਾਂਦਾ ਜਿਵੇਂ ਹੜ੍ਹਾਂ ਦਾ ਪਾਣੀ ਇੱਕ ਪਾਸੇ ਆਉਂਦਾ, ਦੂਜੇ ਪਾਸੇ ਨੂੰ ਨਿਕਲ ਜਾਂਦਾ। ਰਹੀ ਗੱਲ ਜਵਾਨੀ ਦੀ, ਜਵਾਨੀ ਦਾ ਸਮਾਂ ਇਸ ਤਰ੍ਹਾਂ ਗੁਜ਼ਰ ਜਾਂਦਾ ਜਿਵੇਂ ਕੋਈ ਪੰਛੀ ਆਕਾਸ਼ ਦੇ ਵਿੱਚ ਉੱਡਦਾ, ਉਹਦੀ ਪਰਛਾਈ ਵੀ ਉਹਦੇ ਨਾਲ ਹੀ ਚਲੀ ਜਾਂਦੀ ਹੈ। ਰਹੀ ਗੱਲ ਬੁਢਾਪੇ ਦੀ, ਬਚਪਨ ਤੁਰ ਜਾ ਮੁੜ ਕੇ ਨਹੀਂ ਆਉਂਦਾ। ਗੁਰੂ ਕੀ ਸੰਗਤ, ਜਵਾਨੀ ਚਲੀ ਜਾ ਮੁੜ ਕੇ ਨਹੀਂ ਆਉਂਦੀ। ਜੇਕਰ ਕਿਸੇ 'ਤੇ ਇੱਕ ਵਾਰੀ ਬੁਢਾਪਾ ਆ ਜਾਏ, ਇਹ ਮੁੜ ਕੇ ਜਾਂਦਾ ਨਹੀਂ, ਸਗੋਂ ਲੈ ਕੇ ਹੀ ਜਾਂਦਾ ਹੈ। ਤਦੇ ਹਜ਼ੂਰ ਫਰਮਾਉਂਦੇ ਹਨ, ਵਿਚਾਰ ਕਰਕੇ ਵੇਖਿਆ ਜਾਏ, ਗੁਰੂ ਕੀ ਸੰਗਤ ਮਾਫ਼ ਕਰਨਾ, ਸਾਧ ਸੰਗਤ ਜੀ, ਜਿਹੜਾ ਸਰੀਰ ਜਨਮ ਧਾਰਨ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਨਹੀਂ ਸੀ, ਮਰਨ ਤੋਂ ਬਾਅਦ ਵੀ ਸਾਡੇ ਕੋਲ ਨਹੀਂ ਰਹਿਣਾ, ਇਸ ਸਰੀਰ ਦਾ ਕੋਈ ਪ੍ਰਯੋਜਨ ਤਾਂ ਹੋਏਗਾ, ਕੋਈ ਉਦੇਸ਼ ਤਾਂ ਹੋਏਗਾ, ਕੋਈ ਮੁੱਦਾ ਤਾਂ ਹੋਏਗਾ। ਸਾਡੇ ਜੀਵਨ ਦਾ ਇੱਕੋ ਹੀ ਪ੍ਰਯੋਜਨ ਹੈ, ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ। ਜੂਨੀਆਂ ਭਾਵੇਂ 784 ਲੱਖ ਹੋਰ ਵੀ ਨੇ, ਉਹਨਾਂ ਜੂਨੀਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਣਾ। ਸਾਧ ਸੰਗਤ ਜੀ, ਵਿਚਾਰ ਕਰਕੇ ਵੇਖੀਏ, ਮਿਸਾਲ ਦੇ ਤੌਰ 'ਤੇ ਕੁੱਤਾ ਕੀ ਨਾਮ ਜਪ ਲਏਗਾ, ਘੋੜਾ ਕੀ ਨਾਮ ਜਪ ਲਏਗਾ, ਗਧਾ ਕੀ ਨਾਮ ਜਪ ਲਏਗਾ, ਰਿੱਛ ਕੀ ਨਾਮ ਜਪ ਲਏਗਾ। 184 ਲੱਖ ਜੂਨੀਆਂ ਹੋਰ ਵੀ ਨੇ, ਉਹ ਜੂਨੀਆਂ ਉਹਨਾਂ ਨੂੰ ਪ੍ਰਾਪਤ ਹਨ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਆ ਕੇ ਵਹਿਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਪਰਮੇਸ਼ਰ ਦਾ ਭਜਨ ਨਹੀਂ ਕੀਤਾ, ਪਰਮੇਸ਼ਰ ਦਾ ਸਿਮਰ ਨਹੀਂ ਕੀਤਾ, ਜਿਹੜੇ ਦੁਨੀਆਂ ਤੋਂ ਮਨਮੁੱਖ ਚਲੇ ਗਏ, ਨਿਗੁਰੇ ਚਲੇ ਗਏ। ਹਜ਼ੂਰ ਫਰਮਾਉਂਦੇ ਹਨ, ਗੁਰਮੰਤਹੀਨ ਸਜੋ ਪ੍ਰਾਣੀ ਤਿਰਗੰਤ ਜਨਮ ਪ੍ਰਿਸ਼ਟਨ। ਜਿਹੜੇ ਗੁਰੂ ਤੁਹੀਣੇ ਪੁਰਸ਼ਨ, ਨਿਗੁਰੇ ਪੁਰਸ਼ਨ, ਮਨਮੁੱਖ ਪੁਰਸ਼ਨ, ਹਜ਼ੂਰ ਫਰਮਾਉਂਦੇ ਹਨ, ਉਹਨਾਂ ਨੂੰ ਇਹੋ ਜਿਹੀਆਂ ਤਰਕਾਰ ਯੁੱਗ ਜੂਨੀਆਂ ਵਿੱਚ ਭਟਕਣਾ ਪਵੇਗਾ। ਕਿਹੋ ਜਿਹੀਆਂ? ਕੂਕਰਾ ਕੁੱਤਿਆਂ ਨੂੰ ਕਹਿੰਦੇ ਹਨ, ਸੂਕਰਾ ਸੂਰਾਂ ਨੂੰ ਕਹਿੰਦੇ ਹਨ, ਗਰਤ ਪੇ ਗਧਿਆਂ ਨੂੰ ਕਹਿੰਦੇ ਹਨ, ਸਰਪ ਨੇ ਸੱਪਾਂ ਨੂੰ ਕਹਿੰਦੇ ਹਨ, ਕਾਕ ਨੇ ਕਾਵਾਂ ਨੂੰ। ਇਹੋ ਜਿਹੀਆਂ ਨਿਖੇਦ ਜੂਨੀਆਂ ਵਿੱਚ ਉਹਨਾਂ ਨੂੰ ਭਟਕਣਾ ਪਵੇਗਾ। ਸਤਸੰਗ ਜੇ ਵਿਚਾਰ ਕਰਕੇ ਵੇਖਿਆ ਜਾਏ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਹਜ਼ੂਰ ਫਰਮਾਉਂਦੇ ਕੋਈ ਕੁੱਤਾ ਜੂਨੀ 'ਚ ਪੈ ਗਿਆ, ਕੋਈ ਸੂਰ ਦੀ ਜੂਨੀ 'ਚ ਪੈ ਗਿਆ, ਕੋਈ ਗਧੇ ਦੀ ਜੂਨੀ 'ਚ ਪੈ ਗਿਆ, ਕੋਈ ਸੱਪ ਦੀ ਜੂਨੀ 'ਚ ਪੈ ਗਿਆ, ਕੋਈ ਕਾਂ ਦੀ ਜੂਨੀ ਵਿੱਚ ਪੈ ਗਿਆ। ਸਤਸੰਗ ਜੇਕਰ ਅਸੀਂ ਪਰਮੇਸ਼ਰ ਦਾ ਨਾਮ ਨਾ ਜਪਿਆ, ਆਪ ਜੀ ਦਾ ਕੀ ਖਿਆਲ ਹੈ ਕਿ ਸਾਡਾ ਅਗਲਾ ਜਨਮ ਦੇਵਤਿਆਂ ਦੇ ਘਰ ਹੋਵੇਗਾ? ਹਜ਼ੂਰ ਫਰਮਾਉਂਦੇ ਨੇ ਨਹੀਂ, ਨਹੀਂ। ਕਹੋ ਨਾਨਕ, ਇਹ ਤੱਤ ਵਿਚਾਰਾ, ਇਹ ਨਿਚੋੜ ਹੈ, ਇਹ ਸਾਰ ਹੈ ਸਤਸੰਗ ਜੀ ਜ਼ਿੰਦਗੀ ਦਾ, ਜੀਵਨ ਦਾ। ਕਹੋ ਨਾਨਕ, ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਵਹਿਰੂ ਦੇ ਨਾਮ ਤੋਂ, ਬਿਨਾਂ ਵਹਿਰੂ ਪਰਮੇਸ਼ਰ ਦੇ ਭਜਨ ਤੋਂ ਸਾਡੀ ਗਤੀ ਨਹੀਂ, ਸਾਡਾ ਛੁਟਕਾਰਾ ਨਹੀਂ, ਸਾਡੀ ਮੁਕਤੀ ਨਹੀਂ। ਬਿਨਾਂ ਹਰ ਭਜਨ ਨਹੀਂ ਛੁਟਕਾਰਾ। ਤਦੇ ਹਜ਼ੂਰ ਫਰਮਾਉਂਦੇ ਹਨ, ਭਈ ਪ੍ਰਾਪਤ ਮਾਨਕ ਦੋਹਰੀਆ, ਜਿਸ ਭਜਨ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ, ਉਹ ਭਜਨ ਹੈ ਜਿਹੜਾ, ਉਹ ਸਿਮਰਨ ਹੈ ਜਿਹੜਾ, ਉਹ ਸਿਰਫ਼ ਅਤੇ ਸਿਰਫ ਮਨੁੱਖਾ ਜਨਮ 'ਚ ਆ ਕੇ ਹੀ ਕੀਤਾ ਜਾ ਸਕਦਾ। ਸਾਸੋਂ ਸਾਡੀ ਜ਼ਿੰਦਗੀ ਕੱਚੇ ਦੁੱਧ ਦੀ ਤਰ੍ਹਾਂ ਹੈ। ਜੇ ਕਿਸੇ ਨੂੰ ਕਹੀਏ ਨਾਮ ਜਪੋ, ਕਿਸੇ ਨੂੰ ਕਹੀਏ ਭਜਨ ਕਰੋ, ਸਿਮਰਨ ਕਰੋ, ਜਵਾਬ ਕੀ ਮਿਲਦਾ? ਜੇ ਪਰਮੇਸ਼ਰ ਨੇ ਨਾਮ ਜਪਾਉਣਾ ਹੈ, ਅਸੀਂ ਜਪ ਲਾਂਗੇ। ਜੇ ਵਹਿਰੂ ਨੇ ਭਜਨ ਕਰਾਉਣਾ ਹੋਇਆ, ਅਸੀਂ ਕਰ ਲਾਂਗੇ। ਸਤਸੰਗ ਜੀ, ਵਿਚਾਰ ਕਰਕੇ ਵੇਖਿਆ ਜਾਵੇ, ਵਹਿਰੂ ਨੇ ਤਾਂ ਸਾਨੂੰ ਇਹ ਸਰੀਰ ਹੀ ਨਾਮ ਜਪਣ ਵਾਸਤੇ ਦਿੱਤਾ ਹੈ। ਮਾਫ਼ ਕਰਨਾ ਗੁਰੂ ਕੀ ਸੰਗਤ, ਸਾਡੀ ਜ਼ਿੰਦਗੀ ਕੱਚੇ ਦੁੱਧ ਦੀ ਤਰ੍ਹਾਂ ਹੈ। ਦੁੱਧ ਆਪਣੇ ਆਪ ਵਿੱਚ ਕੁਝ ਨਹੀਂ ਬਣਦਾ, ਸਾਸੋਂ ਦੁੱਧ ਨੂੰ ਬਣਾਉਣਾ ਪੈਂਦਾ। ਗੁਰੂ ਕੀ ਸੰਗਤ ਸਾਡੇ 'ਤੇ ਡਿਪੈਂਡ ਕਰਦਾ। ਦੁੱਧ ਨੂੰ ਗਰਮ ਕਰਕੇ ਜਾਗ ਲਾ ਕੇ, ਭਾਵੇਂ ਦੁੱਧ ਤੋਂ ਦਹੀਂ ਬਣਾ ਲਓ, ਦਹੀਂ ਨੂੰ, ਦਹੀਂ ਆਪਣੇ ਆਪ 'ਚ ਕੁਝ ਨਹੀਂ ਬਣਦਾ, ਦਹੀਂ ਤੋਂ ਬਣਾਉਣਾ ਪੈਂਦਾ। ਦਹੀਂ ਨੂੰ ਰਿੜ ਕੇ ਭਾਵੇਂ ਮੱਖਣ ਬਣਾ ਲਓ, ਮੱਖਣ ਆਪਣੇ ਆਪ 'ਚ ਘਿਓ ਨਹੀਂ ਬਣਦਾ। ਸੱਸ ਮੱਖਣ ਨੂੰ ਘਿਓ ਬਣਾਉਣ ਵਾਸਤੇ ਚੁੱਲ੍ਹੇ ਦੀ ਮੱਚਦੀ ਅੱਗ ਦੇ ਉੱਤੇ ਤਪਣਾ ਪੈਂਦਾ। ਮਾਫ਼ ਕਰਨਾ ਗੁਰੂ ਕੀ ਸੰਗਤ ਸਾਡੇ 'ਤੇ ਡਿਪੈਂਡ ਕਰਦਾ। ਭਾਵੇਂ ਦੁੱਧ ਤੋਂ ਮਿਠਿਆਈਆਂ ਬਣਾ ਲਓ, ਜੋ ਮਰਜ਼ੀ ਬਣਾ ਲਓ, ਇਸ ਤਰ੍ਹਾਂ ਸਾਡਾ ਜੀਵਨ ਹੈ, ਇਹ ਕੱਚੇ ਦੁੱਧ ਦੀ ਤਰ੍ਹਾਂ ਹੈ। ਗੁਰਮੁਖੋ, ਜੰਮਦਾ ਕੋਈ ਚੋਰ ਨਹੀਂ, ਜੰਮਦਾ ਕੋਈ ਠੱਗ ਨਹੀਂ, ਜੰਮਦਾ ਕੋਈ ਜੂਏਬਾਜ ਨਹੀਂ, ਜੰਮਦਾ ਕੋਈ ਸ਼ਰਾਬੀ ਨਹੀਂ। ਜਿਹੋ ਜਿਹੀ ਸੰਗਤ ਮਿਲ ਗਈ, ਸੰਗਤ ਨੇ ਇਹਨੂੰ ਉਹੋ ਜਿਹਾ ਬਣਾ ਦਿੱਤਾ। ਇਹ ਸਾਡੇ 'ਤੇ ਡਿਪੈਂਡ ਕਰਦਾ, ਅਸੀਂ ਇਸ ਜੀਵਨ ਦਾ ਕੀ ਬਣਾਉਣਾ। ਚੋਰਾਂ ਦੀ ਸੰਗ ਚੋਰ ਬਣਾ ਦੇਗੀ, ਠੱਗਾਂ ਦੀ ਸੰਗ ਠੱਗ ਬਣਾ ਦੇਗੀ, ਜੂਏ ਬਾਜਾਂ ਦੀ ਸੰਗ ਜੂਏ ਬਾਜ ਬਣਾ ਦੇਗੀ, ਸ਼ਰਾਬੀਆਂ ਦੀ ਸੰਗ ਸ਼ਰਾਬੀ ਬਣਾ ਦੇਵੇਗੀ। ਸਾਧ ਸੰਗਤ ਜੀ, ਨਿੰਦਕਾਂ ਦੀ ਸੰਗਤ ਨਿੰਦਕ ਬਣਾ ਦੇਵੇਗੀ, ਪਰ ਗੁਰੂ ਦੀ ਸੰਗਤ ਇਹਨੂੰ ਆਪਣਾ ਰੂਪ ਦੇ ਦੇਵੇਗੀ। ਐਵੇਂ ਨਹੀਂ ਸੀ, ਅਮਰ ਛਕਾਉਣ ਸਮੇਂ ਦਸ਼ਮੇਸ਼ ਜੀ ਨੇ ਬਚਨ ਕੀਤੇ, ਦਇਆ ਸਿੰਘ ਜੀ ਅੰਮ੍ਰਿਤ ਛਕ ਕੇ ਤੁਸੀਂ ਮੇਰੇ ਸੰਗਤਾਂ ਸੱਜ ਗਏ ਹੋ, ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਨਿੱਤ ਰੋਜ਼ ਦਾ ਨਿਤਨਮ ਕਰਿਆ ਕਰੋਗੇ। ਨਿੱਤ ਰੋਜ਼ ਦਾ ਨਿਤਨਮ ਕਰਨ ਤੋਂ ਬਾਅਦ ਦਇਆ ਸਿੰਘ ਜੀ ਜਦੋਂ ਤੁਸੀਂ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਿਆ ਕਰੋਗੇ, ਜਿਵੇਂ ਦੁੱਧ ਦੇ ਉੱਤੇ ਮਲਾਈ ਆ ਜਾਂਦੀ, ਇਵੇਂ ਤੁਹਾਨੂੰ ਤੁਹਾਡੇ ਆਪਣੇ ਸਰੂਪ ਤੋਂ ਮੇਰੇ ਸਰੂਪ ਦੇ ਦਰਸ਼ਨ ਹੋਇਆ ਕਰਨਗੇ। ਐਵੇਂ ਨਹੀਂ ਸੀ ਕਿਹਾ ਖਾਲਸੋ ਹੋ ਮੇਰਾ ਰੂਪ ਖਾਸ, ਖਾਲਸੋ ਹੋ ਮੈਂ ਕਰੋ ਨਿਵਾਸ ਗੁਰੂ ਕੀ ਸੰਗਤ। ਜੀਵਨ ਇੱਕੋ ਵਾਰੀ ਮਿਲਦਾ, ਮਿਲਦਾ ਚੰਗੇ ਕਰਮਾਂ ਕਰਕੇ। ਕਰਮੀ ਆਵਾ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਇਹ ਮਨੁੱਖਾ ਜਨਮ ਇੱਕੋ ਵਾਰ ਮਿਲਦਾ, ਇੱਕ ਵਾਰੀ ਸਮਾਂ ਹੱਥੋਂ ਨਿਕਲ ਗਿਆ, ਮੁੜ ਕੇ ਸਮਾਂ ਹੱਥ ਨਹੀਂ ਆਉਂਦਾ। ਮਾਫ਼ ਕਰਨਾ ਤਦੇ ਹਜ਼ੂਰ ਫਰਮਾਉਂਦੇ ਹਨ, ਅਮਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਕੀ ਸੰਗਤ ਜੀਵਨ ਤਾਂ ਸਾਨੂੰ ਸਾਰਿਆਂ ਨੂੰ ਮਿਲ ਗਿਆ। ਪਹਿਲੀ ਗੱਲ ਤਾਂ ਚੰਗੇ ਕਰਮਾਂ ਤੋਂ ਬਿਨਾਂ ਇਹ ਜੀਵਨ ਹੀ ਨਹੀਂ ਮਿਲਦਾ। ਜੇ ਜਨਮ ਵੀ ਮਿਲ ਜਾਏ ਚੰਗੇ ਕਰਮਾਂ ਤੋਂ ਬਿਨਾਂ, ਸਤਸੰਗਤ ਨਹੀਂ ਮਿਲਦੀ। ਕਿੰਨੇ ਲੋਕ ਨੇ ਜਿਹੜੇ ਨਗੁਰੇ ਪੈਦਾ ਹੁੰਦੇ ਨੇ, ਸੰਸਾਰ ਤੋਂ ਨਗੁਰੇ ਚਲੇ ਜਾਂਦੇ ਹਨ। ਕਿੰਨੇ ਲੋਕ ਹਨ ਜਿਹੜੇ ਕਦੀ ਗੁਰੂ ਘਰ ਆਏ ਹੀ ਨਹੀਂ, ਕਿੰਨੇ ਲੋਕ ਹਨ ਜਿਹੜੇ ਕਦੇ ਸਤਸੰਗ 'ਚ ਆ ਕੇ ਬੈਠੇ ਹੀ ਨਹੀਂ। ਪਰ ਗੁਰੂ ਪਿਆਰੇ ਜੇ ਵਿਚਾਰ ਕਰਕੇ ਦੇਖਿਆ ਜਾਏ, ਹਜ਼ੂਰ ਐਸਾ ਦੱਸਦੇ ਹਨ, ਮਾਫ਼ ਕਰਨਾ ਗੁਰੂ ਕੀ ਸੰਗਤ, ਪਾਤਸ਼ਾਹ ਐਸਾ ਦੱਸਦੇ ਹਨ ਗੁਰੂ ਪਿਆਰਿਓ। ਬਾਰਿਸ਼ ਹੀ ਲੱਗ ਗਈ, ਨੇੜੇ ਨੇੜੇ ਹੋ ਜਾਓ, ਕੋਈ ਗੱਲ ਨਹੀਂ, ਗੁਰੂ ਕੀ ਸੰਗਤ ਕੋਈ ਫਰਕ ਨਹੀਂ ਪੈਣਾ। ਮਾਫ਼ ਕਰਨਾ ਗੁਰੂ ਕੀ ਸੰਗਤ ਜੀਵਨ ਦੀ ਹੱਦ ਹੈ। ਮਾਫ਼ ਕਰਨਾ ਬਚਪਨ ਦੇ ਜਾਣ ਨਾਲ ਜਵਾਨੀ ਦੇ ਆਉਣਾ ਬਚਪਨ ਚਲਾ ਜਾਂਦਾ, ਬੜਾ ਮਾਫ਼ ਕਰਨਾ ਹੱਦ ਹੈ। ਜਵਾਨੀ ਬਚਪਨ ਦੀ ਹੱਦ ਹੈ, ਜਵਾਨੀ ਦੇ ਆਉਣਾ ਬਚਪਨ ਚਲਾ ਜਾਂਦਾ। ਗੁਰੂ ਕੀ ਸੰਗਤ ਔਰ ਸਾਸੋਂ ਬੁਢਾਪੇ ਦੇ ਆਉਣਾ ਜਵਾਨੀ ਚਲੀ ਜਾਂਦੀ, ਮੌਤ ਦੇ ਆਉਣ ਨਾਲ ਸਾਧ ਸੰਗ ਜੀ ਬੁਢਾਪਾ ਵੀ ਚਲਾ ਜਾਂਦਾ। ਜੀਵਨ ਦੀ ਹੱਦ ਹੈ। ਜੀਵਨ ਦੀ ਸੋਝੀ ਹੈ, ਸਤਸੰਗਤ ਕਰਦੇ ਹਨ, ਨਾਮ ਜਪਦੇ ਹਨ, ਭਜਨ ਕਰਦੇ ਹਨ, ਚੰਗੇ ਕਰਮ ਕਰਦੇ ਹਨ, ਗੁਰੂ ਕੀ ਸੰਗਤ ਪਰ ਉਪਕਾਰ ਕਰਦੇ ਹਨ, ਭਲਾ ਕਰਦੇ ਹਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਜ਼ਿੰਦਗੀ ਵਿੱਚ, ਜੀਵਨ ਵਿੱਚ ਤਿੰਨ ਪੱਬੇ ਆਏ। ਪੱਬਾ ਭਲਾ ਹੋਵੇ, ਪੱਬਾ ਗੁਰੂ ਅੰਗਦ ਦੇ ਮਹਾਰ ਦੇ ਚਰਨਾਂ ਵਿੱਚ ਸੇਵਾ ਕਰਦੇ, ਜੇ ਕਿਤੇ ਗਲਤੀ ਹੋ ਗਈ, ਕਿਤੇ ਭੁੱਲ ਹੋ ਗਈ, ਪੱਬਾ ਭੁੱਲ ਗਿਆ ਜੀ, ਪੱਬਾ ਭਲਾ ਹੋਵੇ, ਪੱਬਾ ਭਰਾ ਜੀ, ਪੱਬਾ ਭੈਣ ਜੀ। ਅਸੀਂ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜਾ ਸਰਬੱਤ ਦਾ ਭਲਾ ਨਹੀਂ ਕਰ ਸਕਦਾ, ਉਹਨੇ ਪਰਮੇਸ਼ਰ ਦਾ ਨਾਮ ਕੀ ਜਪਣਾ। ਨਾਨਕ ਨਾਮ, ਮਹਾਰਾਜ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਜਿਹੜਾ ਸਮਝੀਏ, ਚੜ੍ਹਦੀ ਕਲਾ ਕਿਹਦੀ ਰਹੇਗੀ? ਜਿਹੜਾ ਨਾਮ ਜਪੇਗਾ। ਨਾਨਕ ਨਾਮ ਚੜ੍ਹਦੀ ਕਲਾ, ਜਿਹੜਾ ਨਾਮ ਜਪੇਗਾ ਉਹਦੀ ਚੜ੍ਹਦੀ ਕਲਾ ਰਹੇਗੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਜਿਹਦੀ ਚੜ੍ਹਦੀ ਕਲਾ ਹੋਵੇਗੀ ਉਹ ਸਰਬੱਤ ਦਾ ਭਲਾ ਮੰਗੇਗਾ। ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ, ਹਜ਼ੂਰ ਦਾ ਪਹਿਲਾ ਨਾਮ ਬਾਬਾ ਲੈਣਾ ਸੀ, ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਕੀ ਸੰਗਤ ਤਨ ਮਨ ਧਨ ਕਰਕੇ, ਮਨ ਵਿੱਚ ਸਤਿਗੁਰੂ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕੀਤੀ ਸੇਵਾ ਕਰਕੇ।
ਗੁਰੂ ਕੀ ਸੰਗਤ ਖੁਸ਼ੀ ਪ੍ਰਾਪਤ ਕੀਤੀ। ਇੱਕ ਐਸਾ ਸਮਾਂ ਵੀ ਆਇਆ ਸੀ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ 'ਤੇ ਸਤਿਗੁਰੂ ਗੁਰੂ ਅੰਗਦ ਦੇਵ ਖੰਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਬੈਠੇ ਨੇ। ਗੁਰੂ ਕੀ ਸੰਗਤ ਹਜ਼ੂਰ ਫਰਮਾਉਂਦੇ ਨੇ, ਪਰ ਕਾ ਬੁਰਾ ਨਾ ਰੱਖੋ ਚੀਤ। ਅਸੀਂ ਕਈ ਵਾਰੀ ਗੁਰੂ ਘਰ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਆਪਣਾ ਭਲਾ ਮੰਗਦੇ ਹਾਂ, ਦੂਜਿਆਂ ਦਾ ਬੁਰਾ ਮੰਗਦੇ ਹਾਂ। ਨਹੀਂ, ਗੁਰੂ ਕੇ ਸਿੱਖ ਪਰ ਉਪਕਾਰੀ ਹੁੰਦੇ ਨੇ, ਪਾਤਸ਼ਾਹ ਪਰਮਾਉਂਦੇ ਨੇ, ਪਾਤਸ਼ਾਹ ਪਰਮਾਉਂਦੇ ਨੇ ਗੁਰੂ ਕੀ ਸੰਗਤ ਮਾਫ਼ ਕਰਨਾ, ਫਰੀਦ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਹਿੰਦੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ 'ਤੇ ਖੰਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਬੈਠੇ ਨੇ। ਕਹਿੰਦੇ ਸਤਿਗੁਰੂ ਨਾਨਕ ਦੇ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਕਹਿੰਦੇ ਕਿੱਥੇ ਪੁੱਜੇ? ਖੰਡੂਰ ਸਾਹਿਬ ਦੀ ਧਰਤੀ 'ਤੇ ਪੁੱਜੇ। ਕਹਿੰਦੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਨਾ ਆਖਿਆ, ਇਹ ਬਚਨ ਕੀਤੇ, ਕਿੱਥੋਂ ਆ ਗਿਆ ਕੋੜੀ ਕਵਾੜ ਚੌਥੇ ਘਰੋਂ ਉੱਠ ਕੇ ਸਾਡੇ ਪਿਤਾ ਦੀ ਗੁਰਤਾ ਗੁਰਗੱਦੀ ਲੈਣ ਵਾਸਤੇ? ਖਾਲਸਾ ਜੀ, ਕਿਸੇ ਦਾ ਬੁਰਾ ਕਰ ਦੇਣਾ ਕੋਈ ਬਹੁਤ ਵੱਡੀ ਗੱਲ ਨਹੀਂ, ਪਰ ਕਿਸੇ ਦੇ ਕੀਤੇ ਬੁਰੇ ਨੂੰ ਜਰ ਜਾਣਾ ਇਹ ਬਹੁਤ ਵੱਡੀ ਗੱਲ ਹੈ। ਖਾਲਸਾ ਜੀ, ਇਹ ਬਹੁਤ ਵੱਡੀ ਗੱਲ ਹੈ। ਮਾਫ਼ ਕਰਨਾ ਗੁਰੂ ਕੀ ਸੰਗਤ, ਕਿਸੇ ਤੋਂ ਨਫ਼ਰਤ ਕਰਨੀ ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਪਰ ਗੁਰੂ ਕੀ ਸੰਗਤ ਜਿਹੜਾ ਨਫ਼ਰਤ ਕਰਦਾ ਉਹਨੂੰ ਪਿਆਰ ਕਰਨਾ ਇਹ ਸਭ ਤੋਂ ਵੱਡੀ ਗੱਲ ਹੈ। ਸਿੱਖੀ ਹੈ ਕਿ ਅੱਜ ਅਸੀਂ ਸਤਸੰਗ ਜੀ ਗੁਰੂ ਘਰ ਆਉਂਦੇ ਵੀ ਹਾਂ, ਬਾਣੀ ਵੀ ਪੜ੍ਹਦੇ ਹਾਂ, ਬਾਣੀ ਵੀ ਸੁਣਦੇ ਹਾਂ, ਪਰ ਗੁਰੂ ਕੀ ਸੰਗਤ ਬਾਣੀ ਪੜ੍ਹ ਕੇ ਬਾਣੀ ਸੁਣ ਕੇ ਅਸੀਂ ਫਿਰ ਗੁਰੂ ਕੀ ਸੰਗਤ ਹਿਰਦੇ ਦੇ ਵਿੱਚ ਵਸਾਉਂਦੇ ਨਹੀਂ। ਪਰ ਹਜ਼ੂਰ ਪਰਮਾਤਮਾ ਸੁਣਿਆ ਮੰਨਿਆ, ਸੁਣਿਆ ਕੰਨਾਂ ਕਰਕੇ ਜਾਣਾ, ਮੰਨਿਆ ਮਨ ਕਰਕੇ ਜਾਣਾ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਕਹਿੰਦੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ 'ਤੇ ਬਿਰਾਜਮਾਨ ਹਨ। ਬਾਬਾ ਸ੍ਰੀ ਚੰਦ ਜੀ ਨੇ ਬਚਨ ਕੀਤੇ, ਕਿੱਥੋਂ ਆ ਗਿਆ ਕੋੜੀ ਕਵਾੜ ਚੌਥੇ ਕਰੋ ਸਾਡੇ ਪਿਤਾ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਲੈਣ ਵਾਸਤੇ? ਅਸੀਂ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਸਾਂ, ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ 'ਤੇ ਸਾਡਾ ਹੱਕ ਸੀ, ਹੱਕ ਬਣਦਾ ਸੀ। ਕਹਿੰਦੇ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਇਹ ਬਚਨ ਕੀਤੇ ਨਾ, ਕਿੱਥੋਂ ਆ ਗਿਆ ਕੋੜੀ ਕਵਾੜ ਚੌਥੇ ਘਰੋਂ ਸਾਡੇ ਪਿਤਾ ਦੀ ਗੁਰਤਾ ਗੁਰਗੱਦੀ ਲੈਣ ਵਾਸਤੇ, ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸੋਚਿਆ ਕਿ ਜੇ ਬਾਬਾ ਸ੍ਰੀ ਚੰਦ ਦਾ ਬਚਨ ਪੂਰਾ ਨਾ ਹੋਇਆ ਤਾਂ ਦੁਨੀਆਂ ਦੇ ਲੋਕ ਕੀ ਆਖਣਗੇ ਕਿ ਗੁਰੂ ਨਾਨਕ ਦੇ ਪੁੱਤਰਾਂ ਦੇ ਕੋਲ ਸ਼ਕਤੀ ਨਹੀਂ ਸੀ? ਗੁਰੂ ਨਾਨਕ ਦੇ ਪੁੱਤਰਾਂ ਦੇ ਵਿੱਚ ਸ਼ਕਤੀ ਨਹੀਂ ਸੀ? ਬਾਬਾ ਸ੍ਰੀ ਚੰਦ ਦੇ ਇਸ ਬਚਨ ਨੂੰ ਪੂਰਾ ਕਰਨ ਵਾਸਤੇ ਭਾਵੇਂ ਇਹ ਬਚਨ ਬਾਬਾ ਸ੍ਰੀ ਚੰਦ ਜੀ ਨੇ ਦੁਬਦਾ ਈਰਖਾ ਦਵੈਸ਼ ਦੀ ਅੱਗ ਦੇ ਵਿੱਚ ਸੜੇ ਭੁੱਜਿਆਂ ਨੇ ਕੀਤਾ ਸੀ, ਪਰ ਫਿਰ ਪਰਉਪਕਾਰੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਜੀ ਨੂੰ ਸੋਚਿਆ ਕਿ ਲੋਕ ਕੀ ਕਹਿਣਗੇ ਕਿ ਗੁਰੂ ਨਾਨਕ ਦੇ ਪੁੱਤਰਾਂ 'ਚ ਕੋਲ ਸ਼ਕਤੀ ਨਹੀਂ ਸੀ? ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਸ਼ਕਤੀ ਤੋਂ ਹੀਣੇ ਸਨ? ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਇਸ ਬਚਨ ਨੂੰ ਪੂਰਾ ਕਰਨ ਵਾਸਤੇ ਆਪਣੇ ਸੱਜੇ ਚਰਨ ਦੇ ਅੰਗੂਠੇ 'ਤੇ ਕੋੜ ਚਲਾ ਲਿਆ ਸੀ। ਖਾਲਸਾ ਜੀ, ਫਰੀਦਾ ਬੁਰੇ ਦਾ ਭਲਾ ਕਰ, ਇੱਕ ਐਸਾ ਸਮਾਂ ਵੀ ਆਇਆ ਸੀ। ਗੁਰੂ ਕੀ ਸੰਗਤ ਇਹ ਦਾਤ ਸੇਵਾ ਦੀ ਹੈ, ਇਹ ਦਾਤ ਸਿਮਰਨ ਦੀ ਹੈ। ਜਿਹਨੇ ਪਰਮੇਸ਼ੁਰ ਦਾ ਨਾਮ ਨਹੀਂ ਜਪਣਾ ਉਹਨੇ ਪਰਮੇਸ਼ੁਰ ਦੇ ਪਾਸੋਂ ਲੈਣਾ ਵੀ ਕੀ ਹੈ? ਜਿਹਨੇ ਗੁਰੂ ਘਰ ਦੀ ਸੇਵਾ ਨਹੀਂ ਕਰਨੀ ਉਹਨੇ ਗੁਰੂ ਘਰੋਂ ਪ੍ਰਾਪਤ ਵੀ ਕੀ ਕਰਨਾ? ਗੁਰਸੇਵਾ 'ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੈ, ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ਼ੂ ਨਾ ਵਸਾਏ। ਮਾਫ਼ ਕਰਨ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਬਾਹੇ ਲੁਢਾਈਏ। ਗੁਰੂ ਕੀ ਸੰਗਤ ਇੱਕ ਐਸਾ ਸਮਾਂ ਵੀ ਆਇਆ ਸੀ, ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕਰਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਪਾਸੋਂ ਹਜ਼ੂਰ ਦੀ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ। ਇੱਕ ਐਸਾ ਸਮਾਂ ਵੀ ਆਇਆ ਸੀ, ਕਹਿੰਦੇ ਹਜ਼ੂਰ ਦੀ 74 ਵਰੇ ਦੀ ਉਮਰ, 12 ਵਰੇ 62 ਵਰੇ ਦੀ ਉਮਰ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨੀ ਲੱਗੇ, 12 ਵਰੇ ਦੀ ਅਣਥੱਕ ਸੇਵਾ ਅਤੇ ਸਿਮਰਨ ਕਰਕੇ ਗੁਰੂ ਕੀ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਪਾਸੋਂ ਗੁਰੂ ਨਾਨਕ ਪਾਤਸ਼ਾਹ ਦੀ ਦਾਤ ਭਾਵ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ। ਹਜ਼ੂਰ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਬਿਰਾਜਮਾਨ ਹਨ। ਹਜ਼ੂਰ ਦੇ ਪਿਛਲੇ ਪੈਰ ਦੇ ਰੂਹਾਨੀ ਦਰਬਾਰ ਲੱਗੇ ਹੋਏ ਹਨ, ਦੇਵਤਿਆਂ ਦੀ ਨਿਆਈ ਸਿੱਖ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਬੈਠੇ ਹਨ। ਸਤਸੰਗ ਜੀ, ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਦੇਖਣਾ ਬੰਦ ਨਹੀਂ ਕਰਦੀਆਂ, ਝਾਕਣਾ ਬੰਦ ਨਹੀਂ ਕਰਦੀਆਂ, ਗਰਦਨ ਭਾਵੇਂ ਮੁੜ ਜਾਏ, ਗਰਦਨ ਟੁੱਟ ਜਾਏ, ਇਸ ਗੱਲ ਦੀ ਚਿੰਤਾ ਨਹੀਂ, ਫਿਕਰ ਨਹੀਂ, ਪਰਵਾਹ ਨਹੀਂ। ਗੁਰੂ ਕੇ ਸਿੱਖਾਂ ਨੇ ਗੁਰੂ ਸਰੂਪ ਦਾ ਧਿਆਨ ਧਰਿਆ ਹੋਇਆ। ਸਮਾਂ ਬੀਤਦਾ ਤੁਰਿਆ ਜਾਂਦਾ, ਮਾਫ ਕਰਨਾ, ਗੁਰੂ ਕੀ ਸੰਗ ਰਾਗੀ ਕੀਰਤਨ ਕਰ ਰਹੇ ਹਨ। ਅੰਮ੍ਰਿਤਾ ਚ ਗੁਣ ਤੇਰੇ ਪੱਲੇ, ਅੰਮ੍ਰਿਤਾ ਚ ਗੁਣ ਤੇਰੇ, ਅੰਮ੍ਰਿਤਾ ਚ ਗੁਣ ਤੇਰੇ ਪੱਲੇ, ਅੰਮ੍ਰਿਤਾ ਚ ਗੁਣ ਤੇਰੇ, ਅੰਮ੍ਰਿਤਾ ਚ ਗੁਣ
ਲੱਗੇ ਹੋਏ ਹਨ। ਸਤਿਗੁਰ ਗੁਰੂ ਅੰਗਦ ਦੇ ਮਹਾਰਾਜ ਮਾਫ ਕਰਨਾ, ਸਤਿਗੁਰ ਗੁਰੂ ਅੰਗਦ ਦੇ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਅਤੇ ਬਾਧੂ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਪੁੱਜੇ। ਹਜ਼ੂਰ ਦਾ ਵੱਧਦਾ ਪ੍ਰਤਾਪ ਦੇਖ ਕੇ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਨੇ ਪਿਛਲੇ ਪਾਸੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੋ ਕੇ ਨਾ 74 ਵਰ੍ਹੇ ਦੀ ਉਮਰ ਸਤਿਗੁਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਕਹਿੰਦੇ ਦੁਬਧਾ ਦਵੈਸ਼ ਦੀ ਅੱਗ ਵਿੱਚ ਸੜੇ ਪੁੱਜੇ। ਦਾਤੂ ਨੇ ਪਿੱਛੇ ਪਿਛਲੇ ਪਾਸੇ ਹੋ ਕੇ ਨਾ ਸਤਿਗੁਰ ਗੁਰੂ ਅਮਰਦਾਸ ਮਰ ਦੀ ਪਿੱਠ ਦੇ ਉੱਤੇ ਖਿੱਚ ਕੇ ਵੱਟ ਕੇ ਜੋੜ ਕੇ ਲੱਤ ਮਾਰੀ ਅਤੇ ਨਾਲ ਇਹ ਵੀ ਬੋਲ ਕਬੋਲ ਬੋਲ ਦਿੱਤੇ, ਅਸੀਂ ਸਤਿਗੁਰ ਗੁਰੂ ਅੰਗਦ ਦੇ ਮਹਾਰਾਜ ਦੇ ਸਾਹਿਬਜ਼ਾਦੇ ਸਨ। ਇੱਥੇ ਪਤਾ ਲੱਗਦਾ ਸੱਜਣੋ ਅਸੀਂ ਬੁਰਿਆਂ ਦਾ ਕਿੰਨਾ ਕੁ ਭਲਾ ਕਰਦੇ ਹਾਂ। ਇੱਥੇ ਪਤਾ ਲੱਗਦਾ ਪ੍ਰੀਤਾ ਜੋਤਾਂ ਮਾਰਨ ਮੁੱਕੀਆਂ, ਅਸੀਂ ਤਾਂ ਭਲੇ ਦਾ ਭਲਾ ਨਹੀਂ ਕਰ ਸਕਦੇ। ਪ੍ਰੀਤਾ ਜੋਤਾਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੀ ਘੁੰਮ, ਆਪ ਨੜੇ ਕਰ ਜਾਈਏ ਪੈਰ ਤਨਾਂ ਦੇ ਚੁੰਮ। ਕਹਿੰਦੇ ਜਦੋਂ ਦਾਤੂ ਨੇ ਖਿੱਚ ਕੇ ਵੱਟ ਕੇ ਜ਼ੋਰ ਦੇ ਨਾਲ ਸਤਿਗੁਰੂ ਗੁਰੂ ਅਮਰਦਾਸ ਮਰ ਦੀ ਪਿੱਠ 'ਤੇ ਲੱਤ ਮਾਰੀ ਨਾ, ਸਤਿਗੁਰੂ ਗੁਰੂ ਅਮਰਦਾਸ ਜੀ ਮਰ ਥੋੜ੍ਹੇ ਅਗਾਂਹ ਨੂੰ ਗੁਰੂ ਕੀ ਸੰਗਤ ਡਿੱਗ ਪਏ। ਆਪਣੇ ਆਪ ਨੂੰ ਸੰਭਾਲਦੇ ਹੋਏ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਗੁਰੂ ਕੀ ਸੰਗਤ ਦਾਤੂ ਦੇ ਸੱਜੇ ਪੈਰ ਨੂੰ ਫੜ ਕੇ ਨਾ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਦਬਾਉਣਾ ਸ਼ੁਰੂ ਕਰ ਦਿੱਤਾ, ਕੁੱਟਣਾ ਸ਼ੁਰੂ ਕਰ ਦਿੱਤਾ। ਆਖਿਆ ਦਾਤੂ ਮੇਰਾ ਸਰੀਰ 'ਤੇ ਹੁਣ ਹੱਡੀਆਂ ਦੀ ਮੋਠੀ ਰਹਿ ਗਿਆ। ਆਖਿਆ ਦਾਤੂ ਬੁਢਾਪਾ ਉਮਰ ਆ ਗਈ,
ਦਾਤੂ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਸਾਨੂੰ ਦਰਸ਼ਨ ਦੇਣ ਵਾਸਤੇ ਆ ਰਹੇ ਹੋ, ਤੁਸੀਂ ਮੇਰੇ ਗੁਰੂ ਪੁੱਤਰ ਹੋ, ਗੁਰੂ ਦੇ ਪੁੱਤਰ। ਜੇਕਰ ਮੈਨੂੰ ਪਤਾ ਹੁੰਦਾ ਦਾਤੂ ਮਾਫ ਕਰਨ, ਮੈਂ ਤੁਹਾਨੂੰ ਅੱਗੋਂ ਲੈਣ ਵਾਸਤੇ ਆਉਂਦਾ, ਤੁਹਾਡਾ ਪੂਰਾ ਸਤਿਕਾਰ ਕਰਦਾ। ਆਖਿਆ ਦਾਤੂ ਜੋ ਸਾਡੀ ਪਿੱਠ ਤੇ ਤੂੰ ਲੱਤ ਮਾਰੀ ਲਿਆ, ਤੇਰੇ ਕੋਮਲ ਪੈਰ ਨੂੰ ਮੈਂ ਦਬਾ ਦਿਆਂ, ਕਿਤੇ ਮੇਰੀਆਂ ਹੱਡੀਆਂ ਤੇਰੇ ਕੋਮਲ ਪੈਰ ਨੂੰ ਵੱਜ ਕੇ ਗੁਰੂ ਕਿਸ਼ਨ ਕਿਤੇ ਕੋਈ ਦਰਦ ਨਾ ਹੋਈ ਹੋਵੇ। ਖਾਲਸਾ ਜੀ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦਾਤੂ ਦੇ ਪੈਰ ਨੂੰ ਫੜ ਕੇ ਦਬਾਉਣਾ ਸ਼ੁਰੂ ਕੀਤਾ। ਇਹੋ ਜਿਹੀ ਦਰਦ ਦਾਤੂ ਦੇ ਪੈਰ ਵਿੱਚ ਸੱਸ ਉੱਠ ਖੜੀ ਹੋਈ। ਜਿਹੜੀ ਸਮਾਂ ਆਉਣ ਤੇ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇ ਮਰਦੇ ਬਚਨਾਂ ਨਾਲ ਦੂਰ ਹੋਈ ਸੀ, ਤਦੇ ਪਾਤਸ਼ਾਹ ਫਰਮਾਉਂਦੇ ਨੇ ਦੇਹੀ ਰੋਗ ਲੱਗੇ ਨਾ ਕੋਈ ਜੇ ਤੂੰ ਭਲਾ ਮੰਗੇ ਬੁਰੀਆਂ ਦਾ। ਰੋਗ ਲੱਗੇ ਨਾ ਕੋਈ ਭਲਾ ਮੰਗੇ ਬੁਰੀਆਂ ਦਾ, ਦੇਹੀ ਰੋਗ ਲੱਗੇ ਨਾ
ਤੇਰਾ ਸ਼ੁਕਰ ਹੈ ਵਾਹਿਗੁਰੂ ਦੀ ਬੜੀ ਕਿਰਪਾ। ਪਰ ਜਦੋਂ ਸ਼ੁਕਰ ਕਰਨਾ ਪੈਂਦਾ ਪਤਾ ਫਿਰ ਲੱਗਦਾ। ਫਿਰ ਆਖਿਆ ਸੀ ਨਾ ਕ੍ਰਿਸ਼ਨ ਭਗਵਾਨ ਨੇ ਕਿਸੇ ਮੌਕੇ ਦੁਰਯੋਧਨ ਨੂੰ ਜਾਂ ਦੁਨੀਆਂ ਦੇ ਵਿੱਚੋਂ ਕੋਈ ਚੰਗਾ ਬੰਦਾ ਲੈ ਕੇ ਆ। ਕਈ ਵਾਰੀ ਆਉਂਦਾ ਸੀ ਸ਼ਰਾਬਾਂ ਵੀ ਪੀ ਜਾਂਦੇ, ਅਸੀਂ ਕਹਿੰਦੇ ਬੜੇ ਚੰਗੇ ਹਾਂ। ਸਿੱਖਾਂ ਦੇ ਘਰੇ ਜਨਮ ਲੈ ਕੇ ਕੇਸ ਵੀ ਕਤਲ ਕਰਵਾਈ ਜਾਂਦੇ, ਅਸੀਂ ਬੜੇ ਚੰਗੇ ਹਾਂ। ਅਸੀਂ ਭੁੱਕੀਆਂ ਜਰਦੇ ਵੀ ਖਾਈ ਜਾਂਦੇ, ਅਸੀਂ ਬੜੇ ਚੰਗੇ ਹਾਂ। ਅਸੀਂ ਝੂਠ ਵੀ ਬੋਲੀ ਜਾਂਦੇ ਹਾਂ, ਅਸੀਂ ਬੜੇ ਚੰਗੇ ਹਾਂ। ਪਰ ਪਾਤਸ਼ਾਹ ਕਹਿੰਦੇ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ। ਜਿਹੜਾ ਬੰਦਾ ਗੁਰਦੇਵ ਕਹਿੰਦੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬਹੁਤ ਚੰਗਾ, ਮੇਰੇ ਵਰਗਾ ਦੁਨੀਆਂ ਤੋਂ ਕੋਈ ਚੰਗਾ ਨਹੀਂ। ਗੁਰਦੇਵ ਕਹਿੰਦੇ ਉਹ ਤਾਂ ਚੰਗੇਪਣ ਤੋਂ ਹਜ਼ਾਰਾਂ ਮੀਲਾਂ ਦੀ ਦੂਰੀ 'ਤੇ ਬੈਠਾ। ਇਹੀ ਗੱਲ ਤਾਂ ਭਗਵਾਨ ਕ੍ਰਿਸ਼ਨ ਮਰ ਦੇਖਣਾ ਚਾਹੁੰਦੇ ਸਨ। ਆਖਿਆ ਸੀ ਦੁਰਯੋਧਨ ਨੂੰ, ਜਾ ਦੁਰਯੋਧਨ ਦੁਨੀਆਂ ਤੋਂ ਜਾ ਕੇ ਕੋਈ ਚੰਗਾ ਬੰਦਾ ਲੈ ਕੇ ਆ। ਗੱਲ ਸਮਝਣ ਦੀ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਪ ਦੀ ਅੱਖ ਪਹਿਚਾਣ ਗਈ ਸੀ। ਜੇ ਸੱਪ ਦੀ ਅੱਖ ਨਾ ਪਹਿਚਾਣਦੀ ਤਾਂ ਸੱਪ ਫਨ ਖਿਲਾਰ ਕੇ ਗੁਰੂ ਬਾਬੇ ਦੇ ਪਵਿੱਤਰ ਸਰੂਪ ਦੇ ਉੱਤੇ ਗੁਰੂ ਕੀ ਸੰਗਤ ਛਾਂ ਕਿਉਂ ਕਰਦਾ। ਗੁਰੂ ਨਾਨਕ ਪਾਤਸ਼ਾਹ ਨੂੰ ਸੱਪ ਦੀ ਅੱਖ ਪਹਿਚਾਣ ਗਈ ਸੀ, ਪਰ ਉਸ ਸਮੇਂ ਦੇ ਮਨਮੁੱਖਾਂ ਨਿੰਦਕਾਂ ਅਤੇ ਚੁਗਲਖੋਰਾਂ ਦੀ ਅੱਖ ਨਹੀਂ ਸੀ ਪਹਿਚਾਣ ਦਿੱਤੀ, ਪਹਿਚਾਣ ਸਕੀ। ਬਾਬੇ ਨੇ ਕਹਿ ਦਿੱਤਾ ਸੀ ਕੋਈ ਆਖੇ ਭੂਤਨਾ, ਬੱਲੇ 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 ਕਹਿੰਦਾ ਕੋਈ ਭੂਤਨਾ ਕਹਿੰਦਾ, ਕੋਈ ਆਖੇ ਭੂਤਨਾ ਕੋਈ ਕਹੇ, ਕੋਈ ਆਖੇ ਭੂਤਨਾ ਕੋਈ ਕਹੇ ਬਤਾਲਾ। ਕਿਸੇ ਨੇ ਭੂਤਨਾ ਕਹਿਤਾ, ਕਿਸੇ ਬਤਾਲਾ ਕਹਿਤਾ। ਅੱਖ ਸੱਪ ਦੀ ਅੱਖ ਪਹਿਚਾਣ ਗਈ ਸੀ, ਉਸ ਸਮੇਂ ਦੇ ਮਨਮੁੱਖਾਂ ਨਿੰਦਕਾਂ ਅਤੇ ਚੁਗਲਖੋਰਾਂ ਦੀ ਅੱਖ ਨਹੀਂ ਸੀ ਪਹਿਚਾਣ ਸਕੀ। ਇੱਧਰ ਭਗਵਾਨ ਕਹਿੰਦੇ ਨੇ ਜਾਂ ਦੁਰਯੋਧਨ ਦੁਨੀਆਂ ਤੋਂ ਕੋਈ ਚੰਗਾ ਬੰਦਾ ਲੈ ਕੇ ਆ। ਬਾਣੀ 'ਚ ਪਾਤਸ਼ਾਹ ਪ੍ਰਮੋਦ ਚੰਗੇ ਚੰਗਾ ਕਰ ਮੰਨੇ, ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ। ਚੰਗੇ ਲਈ ਸਾਰੀ ਦੁਨੀਆਂ ਚੰਗੀ ਹੈ, ਮਾੜਿਆਂ ਲਈ ਸਾਰਾ ਸੰਸਾਰ ਮਾੜਾ ਹੈ, ਬੁਰਿਆਂ ਲਈ ਸਾਰਾ ਸੰਸਾਰ ਬੁਰਾ ਹੈ। ਕਹਿੰਦੇ ਭਗਵਾਨ ਕਹਿੰਦੇ ਜਾਂ ਦੁਰਯੋਧਨ
ਦੁਨੀਆਂ ਤੋਂ ਕੋਈ ਚੰਗਾ ਬੰਦਾ ਲੈ ਕੇ ਆ ਤੇ ਦੂਜੇ ਪਾਸੇ ਧਰਮਵੀਰ ਯੁਧਿਸ਼ਠਰ ਜਿਸ ਨੂੰ ਹਿੰਦੁਸਤਾਨ ਦਾ ਚੱਕਰਵਰਤੀ ਸਮਰਾਟ ਮੰਨਿਆ। ਪੁਰਾਣੇ ਰਾਜੇ ਬੜੇ ਧਰਮਾਤਮਾ ਹੁੰਦੇ ਤੇ, ਆਖਿਆ ਜਾ ਧਰਮਵੀਰ ਯੁਧਿਸ਼ਠਰ ਦੁਨੀਆਂ ਦੇ ਵਿੱਚੋਂ ਕੋਈ ਬੁਰਾ ਬੰਦਾ ਲੈ ਕੇ ਆ। ਅੱਖਾਂ ਦੁਰਯੋਧਨ ਕੋਲ ਵੀ ਨੇ, ਅੱਖਾਂ ਦੁਰਯੋਧਨ ਕੋਲ ਵੀ ਨੇ, ਅੱਖਾਂ ਧਰਮਵੀਰ ਯੁਧਿਸ਼ਠਰ ਕੋਲ ਵੀ ਨੇ। ਕਾਲਤਾ ਦੀ ਦੁਰਯੋਧਨ ਹੁਣ ਚੰਗਾ ਵੇਖਣ ਵਾਸਤੇ ਤੁਰ ਪਿਆ, ਕਹਿੰਦਾ ਇਹ ਵੀ ਬੁਰਾ, 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 ਇਹ ਵੀ ਬੁਰਾ। ਪਰ ਦੂਜੇ ਪਾਸੇ ਧਰਮਵੀਰ ਯੁਧਿਸ਼ਠਰ ਉਹ ਬੁਰਾ ਵੇਖਣ ਵਾਸਤੇ ਗਏ, ਉਹ ਕਹਿੰਦੇ ਇਹ ਵੀ ਚੰਗਾ, ਇਹ ਵੀ ਚੰਗਾ, ਇਹ ਵੀ ਚੰਗਾ, ਇਹ ਵੀ ਚੰਗਾ। ਮੁੱਕਦੀ ਗੱਲ ਕੀ, ਦੋਵੇਂ ਗੁਰੂ ਕੇ ਸੰਗਤ ਸਾਰੀ ਦੁਨੀਆਂ ਫਿਰ ਕੇ ਆ ਗਏ। ਦੁਰਯੋਧਨ ਨੂੰ ਕੋਈ ਚੰਗਾ ਨਾ ਮਿਲਿਆ ਤੇ ਧਰਮਵੀਰ ਯੁਧਿਸ਼ਠਰ ਨੂੰ ਕੋਈ ਬੁਰਾ ਨਾ ਮਿਲ, ਮਾਫ਼ ਕਰਨਾ, ਉਹਨੂੰ ਕੋਈ ਬੁਰਾ ਨਾ ਮਿਲਿਆ, ਉਹਨੂੰ ਕੋਈ ਚੰਗਾ ਨਾ ਮਿਲਿਆ। ਤੇ ਜਦੋਂ ਭਗਵਾਨ ਦੇ ਚਰਨਾਂ ਵਿੱਚ ਪੁੱਜੇ ਤੇ ਭਗਵਾਨ ਕਹਿੰਦੇ ਦੁਰਯੋਧਨ ਤੈਨੂੰ ਕਿਹਾ ਸੀ ਕੋਈ ਚੰਗਾ ਬੰਦਾ ਲੈ ਕੇ ਆ, ਕਹਿੰਦਾ ਜੀ ਮੈਨੂੰ ਚੰਗਾ ਕੋਈ ਮਿਲਿਆ ਹੀ ਨਹੀਂ। ਉਹਨੂੰ ਚੰਗਾ ਇਸ ਕਰਕੇ ਨਹੀਂ ਮਿਲਿਆ, ਉਹ ਆਪ ਚੰਗਾ ਨਹੀਂ ਸੀ। ਤੇ ਦੂਜੇ ਪਾਸੇ ਧਰਮਵੀਰ ਯੁਧਿਸ਼ਠਰ ਉਹਨੂੰ ਪੁੱਛਿਆ ਗਿਆ, ਉਹਨੂੰ ਪੁੱਛਿਆ ਗਿਆ ਵੀ ਕੋਈ ਦੁਨੀਆਂ ਤੈਨੂੰ ਕਿਹਾ ਸੀ ਦੁਨੀਆਂ ਤੋਂ ਕੋਈ ਬੁਰਾ ਬੰਦਾ ਲੈ ਕੇ ਆਈ। ਤੇ ਧਰਮਵੀਰ ਯੁਧਿਸ਼ਠਰ ਜੀ ਕਹਿੰਦੇ ਨੇ ਕੋਸ਼ਿਸ਼ ਬੜੀ ਕੀਤੀ ਜੀ, ਮੈਨੂੰ ਕੋਈ ਬੁਰਾ ਮਿਲਿਆ ਹੀ ਨਹੀਂ। ਮੈਂ ਕੋਸ਼ਿਸ਼ ਕਰਦਾ ਸੀ ਕੋਈ ਬੁਰਾ ਮਿਲ ਜਾਏ, ਬੁਰਾ ਜੋ ਦੇਖਣ ਮੈਂ ਚਲਾ, ਤੇ ਜਿਹਨੂੰ ਬੁਰਾ ਮਿਲਿਆ ਹੀ ਨਹੀਂ, ਬੁਰੇ ਦਾ ਬੁਰਾ ਕਿੱਥੋਂ ਕਰੂਗਾ? ਫਰੀਦ ਦਾ ਬੁਰੇ ਦਾ, ਜਿਹਦੀ ਦ੍ਰਿਸ਼ਟੀ ਵਿੱਚ ਬੁਰਾ ਬੁਰਾ ਨਾ ਰਿਹਾ। ਇੱਕ ਦ੍ਰਿਸ਼ਟੀ ਸੀ ਸੱਜਣੋ, ਇੱਕ ਦ੍ਰਿਸ਼ਟੀ ਸੀ ਭਾਈ ਘਨੱਈਏ ਦੀ, ਜਿਸ ਦੀ ਦ੍ਰਿਸ਼ਟੀ ਵਿੱਚ ਦੁਸ਼ਮਣ ਦੁਸ਼ਮਣ ਨਾ ਰਿਹਾ, ਜਿਸ ਦੀ ਦ੍ਰਿਸ਼ਟੀ ਵਿੱਚ ਮਿੱਤਰ ਮਿੱਤਰ ਨਾ ਰਿਹਾ, ਜਿਸ ਦੀ ਦ੍ਰਿਸ਼ਟੀ ਵਿੱਚ ਬਿਸਰ ਗਈ ਸਵਤਾਤ ਪਰਾਈ, ਜਬ ਤੇ ਸਾਧ ਸੰਗਤ ਮੈਂ ਪਾਈ, ਨਾ ਕੋ ਬੈਰੀ, ਨਾ ਕੋ ਬੈਰੀ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਮਾਫ ਕਰਨਾ ਗੁਰੂ ਕੀ ਸਿੰਘ ਹਜ਼ੂਰ ਫਰਮਾਉਂਦੇ, ਜਿਹਦੇ ਮਨ ਵਿੱਚ ਨਾ ਇੱਕ ਪਾਸੇ ਦੁਸ਼ਮਣ ਤੇ ਦੂਜੇ ਪਾਸੇ ਮਿੱਤਰ, ਆਹ ਮੇਰਾ ਦੁਸ਼ਮਣ ਤੇ ਆਹ ਮੇਰਾ ਮਿੱਤਰ, ਅਸੀਂ ਸਾਰੇ ਕਹਿੰਦੇ ਸਾਡਾ ਮਨ ਨਹੀਂ ਭਜਨ ਟੇਕਦਾ, ਮਜ ਮਨ ਟੇਕ ਨਹੀਂ ਸਕਦਾ। ਪਾਤਸ਼ਾਹ ਪਰਮਾਤਮਾ ਜਬ ਧਾਰੇ ਕੋ ਬੈਰੀ ਮੀਤ, ਸਾਰੇ ਪੜ੍ਹੋ, ਜਬ ਧਾਰੇ ਕੋ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਕਹਿੰਦੇ ਜਦ ਤੱਕ ਦ੍ਰਿਸ਼ਟੀ ਵਿੱਚ ਆਹ ਬੈਰੀ ਆ, ਆਹ ਮਿੱਤਰ ਪਾਤਸ਼ਾਹ, ਕਹਿੰਦੇ ਉਦੋਂ ਤੱਕ ਮਨ ਟਿਕਾਓ ਵਿੱਚ ਆ ਹੀ ਨਹੀਂ ਸਕਦਾ, ਮਨ ਟੇਕ ਹੀ ਨਹੀਂ ਸਕਦਾ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ, ਗੁਰੂ ਕੀ ਸੰਗਤ। ਤੇ ਇੱਧਰ ਜਿਹੜਾ ਧਿਆਨ ਦੇਣਾ ਪਵੇਗਾ, ਗੁਰੂ ਕੀ ਸੰਗਤ ਭਾਈ ਘਨੱਈਆ ਜੀ ਵਰਗਿਆਂ ਦੀ ਦ੍ਰਿਸ਼ਟੀ ਚ, ਦੁਸ਼ਮਣ ਦੁਸ਼ਮਣ ਨਾ ਰਿਹਾ, ਤੁਰਕ ਤੁਰਕ ਨਾ ਰਿਹਾ, ਉਹਦੀ ਦ੍ਰਿਸ਼ਟੀ ਵਿੱਚ ਬਰਮ ਪੇਖਾ, ਬਰਮ ਸੁਣੀਏ, ਬਰਮ ਨਦਰੀ ਆਇਆ। ਤਦੇ ਤੇ ਉਹ ਸਭਨਾਂ ਨੂੰ ਪਾਣੀ ਪਿਲਾਉਂਦਾ ਸੀ। ਤਦੇ ਫਰੀਦ ਜੀ ਫਰਮਾਉਂਦੇ ਨੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਣਾ ਹੰਡਾਏ। ਰੋਜ਼ ਪੜ੍ਹਦੇ ਹਾਂ ਨਾ, ਮਾਫ ਕਰਨਾ, ਫਰੀਦਾ ਸਬਰ ਅੰਦਰ ਸਬਰੀ, ਇੰਨਾ ਸਬਰ, ਇੰਨਾ ਸਬਰ। ਦਾਤੂ ਵਰਗੇ ਗੁਰੂ ਅਮਰਦਾਸ ਮਾਰ ਦੀ ਪਿੜ੍ਹ ਦੇ ਉੱਤੇ ਮਾਰਨ ਲੱਤ, ਤੇ ਪਾਤਸ਼ਾਹ ਉਹਦਾ ਪੈਰ ਫੜ ਕੇ ਘੁੱਟਣਾ ਸ਼ੁਰੂ ਕਰਨ ਤੇ ਦਬਾਉਣਾ ਸ਼ੁਰੂ ਕਰਨ, ਬੜੇ ਸੱਸ ਸਬਰ ਦੀ ਗੱਲ ਆ। ਪਰ ਫਰੀਦਾ ਸਬਰ ਅੰਦਰ ਸਬਰੀ, ਤਨ ਐਵੇਂ ਜਲੇ ਹੋਣ ਨਜੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ ਗੁਰੂ ਕੀ ਸੰਗਤ, ਫਰੀਦਾ ਬੁਰੇ ਦਾ ਭਲਾ ਕਰ। ਕਹਿੰਦੇ ਮਹਾਤਮਾ ਬੁੱਧ ਗੁਰੂ ਕੀ ਸੰਗਤ ਕਿਸੇ ਨਗਰ ਵਿੱਚ ਚਲੇ ਗਏ, ਕਹਿੰਦੇ ਮਹਾਤਮਾ ਬੁੱਧ ਨੂੰ ਇਹ ਸੱਚ ਸੀ ਕਿ ਮਹਾਤਮਾ ਬੁੱਧ ਨੂੰ ਕਦੇ ਗੁੱਸਾ ਆਉਂਦਾ ਹੀ ਨਹੀਂ ਸੀ। ਖਾਲਸਾ ਜੀ, ਉਹਨੂੰ ਕਦੇ ਗੁੱਸਾ ਨਹੀਂ ਸੀ ਆਉਂਦਾ, ਉਹਨੂੰ ਕਦੇ ਕ੍ਰੋਧ ਨਹੀਂ ਸੀ ਆਉਂਦਾ। ਇੱਕ ਸਮੇਂ ਮਹਾਤਮਾ ਬੁੱਧ ਜੀ ਕਹਿੰਦੇ ਕਥਾਕਾਰਾਂ ਨੇ, ਕਥਾਕਾਰਾਂ ਨੇ, ਸੱਜਣੋ ਮਾਫ ਕਰਨਾ, ਕਿਸੇ ਦੀ ਗਾਲ ਸੁਣ ਕੇ, ਕਿਸੇ ਦਾ ਬੁਰਾ ਬਚਨ ਸੁਣ ਕੇ, ਕਿਸੇ ਦਾ ਬੋਲ ਕਬੋਲ ਸੁਣ ਕੇ ਭੜਕ ਪੈਣਾ, ਕ੍ਰੋਧ ਵਿੱਚ ਆ ਜਾਣਾ, ਗੁੱਸੇ ਵਿੱਚ ਆਉਣਾ, ਇਹ ਤੇ 99% ਗੁਰੂ ਕੀ ਸੰਗਤ ਲੋਕ ਜਾਣਦੇ ਨੇ। ਉਹ ਪਰ ਕਿਸੇ ਦੇ ਬੋਲ ਤੇ ਕਬੋਲ ਨੂੰ ਸੁਣ ਕੇ ਜਰ ਜਾਣਾ, ਇਹ ਕਰੋੜਾਂ ਦੇ ਵਿੱਚੋਂ ਕੋਈ ਗੁਰੂ ਕਾ ਲਾਲ ਵਿਰਲਾ ਹੀ ਨਿੱਤਰਦਾ ਹੈ। ਖਾਲਸਾ ਜੀ, ਕੋਈ ਗੁਰੂ ਕਾ ਲਾਲ ਵਿਰਲਾ ਨਿੱਤਰਦਾ। ਮਾਫ ਕਰ, ਦੁੱਖ ਸੁੱਖ ਦੋਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ, ਤਿੱਥੇ ਚੰਗੀ। ਚੁੱਪ ਗਿਆਨੀ ਸੀ ਬੋਲੇ ਉਪਕਾਰੀ, ਮੂਰਖ ਸੀ ਬੋਲੇ ਝੱਖ, ਮਾਰੀ ਗੁਰੂ ਕੀ ਸੰਗਤ। ਕਹਿੰਦੇ ਮਹਾਤਮਾ ਬੁੱਧ ਜੀ ਕਥਾ ਕਰਨ, ਕਥਾ ਕਥਾ ਕਰਦੇ ਕਰਦੇ ਇੱਧਰੋਂ ਕਹਿੰਦੇ ਇੱਕ ਮਨਮੁਖ ਸ਼ਰਾਬੀ ਆਇਆ, ਬੱਲੇ ਬੱਲੇ ਐਡਾ ਚਿਗਰਾ, ਐਡਾ ਵੱਡਾ ਹੌਂਸਲਾ। ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੀਏ, ਅਹਿਰਨ ਮਤ, ਅਹਿਰਨ ਸਾਰੇ ਪੜ੍ਹੋ, ਅਹਿਰਨ ਅਹਿਰਨ ਮਤ, ਅਹਿਰਨ ਮਤ, ਬੱਲੇ 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 ਕਿੱਡਾ ਵੱਡਾ ਜਿਗਰਾ। ਕਹਿੰਦੇ ਮਤ ਕਿਹੋ ਜੀ? ਅਹਿਰਨ, ਅਹਿਰਨ ਦੇ ਉੱਤੇ ਸੱਸ ਲੋਹਾ ਚੰਡਿਆ ਜਾਂਦਾ, ਬੱਲੇ ਬੱਲੇ ਅਹਿਰਨ ਦੇ ਉੱਤੇ ਕਿੰਨੇ ਬਦਾਨਾਂ ਦੀ ਮਾਰ ਪੈਂਦੀ, ਅਹਿਰਨ ਦੇ ਉੱਤੇ ਕਿੰਨੇ ਗੁਰੂ ਕਿਸੇ ਹਥੌੜਿਆਂ ਦੀ ਮਾਰ ਪੈਂਦੀ। ਪਰ ਜਿਹੜੀ ਅਹਿਰਨ ਟਸ ਤੋਂ ਮਸ ਨਹੀਂ ਹੁੰਦੀ, ਇਵੇਂ ਗੁਰੂ ਦਾ ਸਿੱਖ, ਗੁਰੂ ਕੀ ਸੰਗਤ, ਇਹਨੂੰ ਬੜੇ ਬੜੇ ਤੂਫਾਨਾਂ ਵਿੱਚੋਂ ਲੰਘਣਾ ਪਿਆ, ਕਿਤੇ ਆਰਿਆਂ ਥੱਲੇ ਸਿਰ ਦੇਣਾ ਪਿਆ, ਕਿਤੇ ਚਰਖਣੀਆਂ 'ਤੇ ਚੜ੍ਹਨਾ ਪਿਆ, ਕਿਤੇ ਇਹਨੂੰ ਬੰਦ ਬੰਦ ਕਟਾਉਣਾ ਪਿਆ, ਕਿਤੇ ਇਹਨੂੰ ਬਿਨਾਂ ਸਿਰ ਤੋਂ ਲੜਨਾ ਪਿਆ ਗੁਰੂ ਕੀ ਸੰਗਤ, ਕਿਤੇ ਇਹਨੂੰ ਚਰਖੜੀਆਂ 'ਤੇ ਚੜ੍ਹਨਾ ਪਿਆ, ਕਿਤੇ ਗੁਰੂ ਕੀ ਸੰਗਤ ਇਹਨੂੰ ਖੋਪਰ ਲਵਾਉਣੇ ਪਏ, ਪਰ ਇਹ ਟਸ ਤੋਂ ਮਸ ਨਾ ਹੋਇਆ। ਅਹਿਰਨ ਮਤ, ਅਹਿਰਨ ਮਤ, ਪਾਤਸ਼ਾਹ ਕਹਿੰਦੇ ਅਹਿਰਨ ਮਤ, ਅਹਿਰਨ ਮਤ ਵੇਦ ਹਥਿਆਰ, ਬੱਲੇ 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 ਵਿਚਾਰ